ਉਹਨੇ ਯਕੀਨ ਕਰਦੇ ਇਸ ਗੱਲ ਤੇ ਉਹ ਤਸਕਰ ਨੇ ਜੈ ਜੇ ਆਪ ਨੇ ਉਹ ਜਿਹਾ ਬਾਲਦੇ ਨੇ ਸਭ ਨੂੰ ਉਹਨਾਂ ਨੂੰ ਗੁਰੂ ਵੀ ਇਹੋ ਜਿਹਾ ਹੀ ਲੱਗਦਾ ਹੈ ਜੈ ਜੇ ਉਹ ਆਪ ਨੇ ਜੈ ਜੇ ਆਪ ਗੱਲਾਂ ਕਰਦੇ ਨੇ ਨਾ ਲੋਕਾਂ ਨਾਲ ਉਹ ਕਹਿੰਦਾ ਗੁਰੂ ਨੇ ਵੀ ਇਹੋ ਜਿਹੀਆਂ ਕੀਤੀਆਂ ਹੋਣੀਆਂ ਨੇ ਖਬਰੇ ਨਾ ਦੇਵੇ ਪਿੱਛੋਂ ਕੀ ਪਤਾ ਇਹਦਾ ਲੈ ਕੇ ਭਰੋਸਾ ਨਹੀਂ ਕਰਦੇ ਬਾਣੀ ਤੇ ਸਿੱਖ ਪ੍ਰਚਾਰਕ ਵੀ ਨਹੀਂ ਕਰਦੇ ਦੂਜਿਆਂ ਦਾ ਤਾਂ ਮਤਲਬ ਹੀ ਨਹੀਂ ਕਰਦਾ ਵੀ ਜਿਹੜਾ ਆਪਣੇ ਪਿਓ ਤੇ ਆਪੇ ਨਹੀਂ ਭਰੋਸਾ ਕਰਦਾ ਦੂਆ ਤਾਂ ਦੂਏ ਦੇ ਪਿਓ ਤੇ ਕਰੇ ਜਾਂ ਨਾ ਕਰੇ ਜਿਹੜਾ ਆਪੇ ਨਹੀਂ ਕਰਦਾ ਭਰੋਸਾ ਕਸੂਰ ਤਾਂ ਉਹਦਾ ਹੈ ਦੂਆ ਦਾ ਦੂਏ ਤੇ ਕਿਉਂ ਕਰੂ ਇਸਲਾਮ ਤੇ ਅਸੀਂ ਕਰੀਏ ਨਾ ਕਰੀਏ ਸਾਡੀ ਮਰਜ਼ੀ ਹੈ ਈਸਾਈ ਮਤ ਤੇ ਹਿੰਦੂ ਮਤ ਤੇ ਅਸੀਂ ਕਰੀਏ ਨਾ ਕਰੀਏ ਸਾਡੀ ਮਰਜ਼ੀ ਹੈ ਪਰ ਸਿੱਖ ਹੋ ਕੇ ਸਿੱਖੀ ਤੇ ਵੀ ਭਰੋਸਾ ਨਾ ਕਰੀਏ ਇਹ ਸਾਡੀ ਮਰਜ਼ੀ ਨਹੀਂ ਹੈ ਜੇ ਇਹ ਸਾਡੀ ਮਰਜ਼ੀ ਹੈ ਫਿਰ ਅਸੀਂ ਸਿੱਖੀ ਤੋਂ ਖਰਚ ਵੀ ਹਾਂ ਨਾਲੇ ਵੀ ਹੈ ਜੇ ਬਾਪ ਤੇ ਭਰੋਸਾ ਨਹੀਂ ਤਾਂ ਬਾਪ ਵੀ ਫਿਰ ਕੱਢ ਦਿੰਦਾ ਕਾਗਜ਼ਾਂ ਚੋਂ ਉਹ ਵੀ ਕਾਗਜ਼ਾਂ ਚ ਕੱਢ ਦਿੰਦਾ ਵੀ ਮੇਰਾ ਹੈ ਨਹੀਂ ਵੀ ਮੇਰੇ ਨਾਲ ਕੋਈ ਰਿਸ਼ਤਾ ਨਹੀਂ ਇਹ ਗੱਲ ਨਾਲ ਦੀ ਨਾਲ ਇਹ ਵੀ ਦੇਖਣੀ ਚਾਹੀਦੀ ਵੀ ਜੇ ਤੁਸੀਂ ਜ਼ਿਆਦਾ ਚਲਾਕ ਬਣਦੇ ਹੋ ਤਾਂ ਘੱਟ ਘੱਟ ਕੇ ਅੰਤਰ ਕੀ ਉਹ ਵੀ ਜਾਣਦਾ ਘੱਟ ਘੱਟ ਕੇ ਅੰਤਰ ਕੀ ਉਹ ਵੀ ਜਾਣਦਾ ਜ਼ਿਆਦਾ ਚਲਾਕੀ ਜਿਹੜੀ ਉਹ ਤੁਹਾਨੂੰ ਲੈ ਕੇ ਡੁੱਬ ਜੂਗੀ ਜਿਹੜੇ ਜ਼ਿਆਦਾ ਚਲਾਕ ਨਾਲ ਡੁੱਬ ਜਾਣਗੇ
ਅਣਭਿਜ ਰੂਪ ਦੁਰੰਤ
ਅਣਭਿਜ ਰੂਪ ਦੁਰੰਤ ਦੇਖੋ ਦੂਰੀਆਂ ਦਿਲਾਂ ਦੀਆਂ ਖਤਮ ਕਰਨ ਵਾਲਾ ਸਭ ਦੀਆਂ ਦੂਰੀ ਹੈ ਨਾ ਜਿਹੜੀ ਉਹਦਾ ਅੰਤ ਕਰਨ ਵਾਲਾ ਇੱਕ ਕਰਨ ਵਾਲਾ ਸਾਰਿਆਂ ਨੂੰ ਇਹ ਜਿਹੜਾ ਹਰ ਹੁੰਦਾ ਨਾ ਸਾਰਿਆਂ ਨੂੰ ਇੱਕ ਕਰਦਾ ਕਹਿੰਦਾ ਇੱਕ ਪਿਤਾ ਇੱਕ ਸਕੇ ਹਮਬਾਰਕ ਇਹ ਹੋਰੇ ਅੰਤ ਕਰੀ ਜਾਂਦਾ ਕੀ ਕਰੇ ਵਿਚਾਰਾ ਗੁਰਮਤ ਦਾ ਗਿਆਨ ਹੋਵੇ ਤਾਂ ਅਰਥ ਕਰੇ ਪੰਡਿਤ ਲੋਕ ਨੇ ਸ਼ਾਸਤਰ ਬੜੇ ਹੋਏ ਨੇ ਇਹਨਾਂ ਨੂੰ ਕੀ ਪਤਾ ਵੀ ਗੁਰਮਤ ਕੀ ਕਹਿੰਦੀ ਹੈ ਹਰ ਕੀ ਕਰਦਾ ਹੈ ਇਹਨੂੰ ਕੀ ਪਤਾ ਇਹ ਹਰ ਜੋ ਕ੍ਰਿਸ਼ਨ ਕਰਦਾ ਉਹ ਸਮਝਦੇ ਨੇ ਕਿਉਂਕਿ ਹਰ ਇਹਨਾਂ ਦਾ ਕ੍ਰਿਸ਼ਨ ਉਹਦਾ ਮਾਰਦਾ ਠੱਗੀਆਂ ਦੇਖੋ ਨਾ ਉਹ ਵਿਚਾਰਾ ਜਾਂਦਾ ਯੁਧਿਸ਼ਠਿਰ ਨੇ ਦੱਸਦਾ ਵੀ ਤੂੰ ਭਾਈ ਸਾਰੇ ਕੱਪੜੇ ਲਾ ਕੇ ਆਪਣੀ ਮਾਂ ਦੇ ਸਾਹਮਣੇ ਖੜਾ ਹੋ ਜਾ ਫਿਰ ਤੂੰ ਮਰਦਾ ਨਹੀਂ ਠੱਗੀ ਮਾਰ ਕੇ ਉਹਦੇ ਉਹ ਪਵਾਤੇ ਲੱਕ ਦੇ ਆਲੇ ਦੁਆਲੇ ਉਹ ਮਰਵਾਉਣਾ ਜੋ ਸੀ ਇਹਨਾਂ ਦਾ ਵਿਸ਼ਨੂੰ ਆਇਆ ਉਹ ਤਾਂ ਮਾਰਦਾ ਠੱਗੀਆਂ ਰਾਕਸ਼ ਦੇਵਤਿਆਂ ਨਾਲ ਸਾਰਾ ਸਮੁੰਦਰ ਲੜਕ ਲਿਆ ਠੱਗੀ ਮਾਰੀ ਦਿੱਤਾ ਉਹਨਾਂ ਨੂੰ ਕੁਸਬ ਨਹੀਂ ਇਹ ਸਾਡੇ ਵਾਲਾ ਹਾਂ ਠੱਗ ਨਹੀਂ ਹੈ ਉਹ ਹੈ ਤਾਂ ਸਹੀ ਪਰ ਹੋਰ ਕਿਸਮ ਦਾ ਜੱਗ ਘੁੱਟ ਗੌਰੀ ਲਾਈ ਸਿਰਫ ਸਾਨੂੰ ਮੋਹ ਦੇ ਦਿੱਤਾ ਇੰਨੀ ਹੋਈ ਗੱਲ ਹੈ ਇਹਦੋ ਜ਼ਿਆਦਾ ਨਹੀਂ ਹੋਈ ਫਿਰ ਉਹ ਛਡਾ ਵੀ ਰਿਹਾ ਹੁਣ ਜੇ ਲਾਈ ਆ ਤਾਂ ਛਡਾ ਵੀ ਰਿਹਾ ਜੇ ਮੋਹ ਨਾ ਹੁੰਦਾ ਸੰਸਾਰ ਨਹੀਂ ਸੀ ਪੈਦਾ ਹੁੰਦਾ ਠੱਗ ਜੱਗ ਘੁੱਟ ਗੌਰੀ ਲਾਈ ਹੈ ਨਾ ਪਰ ਉਹ ਇਹੋ ਜਿਹਾ ਠੱਗ ਨਹੀਂ ਹੈ ਆਪਣੀ ਠੱਗੀ ਨੂੰ ਦੱਸਦਾ ਵੀ ਹੈ ਮੈਂ ਠੱਗੀ ਉਹ ਲਾਈ ਸੀ ਛੱਡ ਦੋ ਹੁਣ ਇਹਨੂੰ ਬਸ ਬੰਦ ਕਰ ਦੋ ਦੱਸ ਵੀ ਦਿੰਦਾ ਹੈ ਵੀ ਇਹ ਤਾਂ ਉਹੀ ਕਿਹਾ ਸੀ ਮਜ਼ਾਕ ਕੀਤਾ ਸੀ ਤੁਹਾਨੂੰ ਇਹ ਸੱਚ ਨਹੀਂ ਹੈਗਾ ਛੱਡ ਦੋ ਇਹਨੂੰ ਝੂਠੀ ਦੇਖੀ ਪ੍ਰੀਤ ਜਗਤ ਵਿੱਚ ਇਹ ਝੂਠੀ ਹੈ ਛੱਡ ਦੋ ਇਹਨੂੰ ਝੂਠ ਨਹੀਂ ਫੜੀਦਾ ਹੁੰਦਾ ਪਰ ਫਿਰ ਨਹੀਂ ਛੱਡਦੇ ਨਾ ਛੱਡੀਏ ਸਾਡਾ ਕਸੂਰ ਹੈ ਉਹਨੇ ਆਪਣੀ ਦੱਸਤੀ ਵੀ ਝੂਠੀ ਹੈ ਹਾਂਜੀ
ਅਣਭਿਜ ਰੂਪ ਦੁਰੰਤ
ਅਣਭਿਜਿਆ ਫਿਰ ਭਿਜਦਾ ਨਹੀਂ ਕਿਸੇ ਨੂੰ ਭਿਜਣ ਦਾ ਮਤਲਬ ਹੈ ਕੋਈ ਉਹਨੂੰ ਚੰਗਾ ਕੋਈ ਮਾੜਾ ਹੋਵੇ ਇਹ ਨਹੀਂ ਗੱਲ ਹੈ ਕਿਸੇ ਨਾਲ ਕੋਈ ਚੰਗਾ ਲੱਗਦਾ ਹੋਵੇ ਕੋਈ ਮਾੜਾ ਲੱਗਦਾ ਹੋਵੇ ਇਹ ਗੱਲ ਨਹੀਂ ਹੈ ਸਾਡਾ ਸੁਭਾਅ ਚਾਹੇ ਅੱਡ ਅੱਡ ਪਿਆ ਹੋਵੇ ਕਿਸੇ ਨਾਲ ਉਹਨੂੰ ਮੋਹ ਨਹੀਂ ਲੱਗਦਾ ਵਕਾਰਾਂ ਚ ਨਹੀਂ ਭੇਜਦਾ ਉਹ ਕਿਉਂਕਿ ਕਿਸੇ ਨਾਲ ਜ਼ਿਆਦਾ ਚੰਗਾ ਸਮਝਿਆ ਉਹ ਵੀ ਮੋਹ ਹੁੰਦਾ ਜੇ ਆਪਾਂ ਕਿਸੇ ਨੂੰ ਚੰਗਾ ਸਮਝਦੇ ਹਾਂ ਕਿਸੇ ਨੂੰ ਨਹੀਂ ਚੰਗਾ ਸਮਝਦੇ ਦਰਅਸਲ ਮੋਹ ਹੈ ਮੋਹ ਦਾ ਹੀ ਦੂਆ ਰੂਪ ਹੈ ਅਸੀਂ ਉਹਨੂੰ ਪ੍ਰੇਮ ਕਹਿੰਦੇ ਨੇ ਪ੍ਰੇਮ ਨਹੀਂ ਹੈ ਉਹ ਪ੍ਰੇਮ ਹੁੰਦਾ ਇੱਕੋ ਜਿਹਾ ਸਮਝਣਾ ਸਭ ਨੂੰ ਮੋਹ ਹੁੰਦਾ ਘੱਟ ਵੱਧ ਸਮਝਣਾ ਕਿਸੇ ਨੂੰ ਤੇ ਮੋਹ ਔਗਣਾ ਔਗਣ ਉਹਨੂੰ ਲੱਗਦਾ ਨਹੀਂ ਔਗਣਾਂ ਦੇ ਵਿੱਚ ਭੇਜਦਾ ਨਹੀਂ
ਸਭ ਜਗਤ ਭਗਤ ਮਹੰਤ
ਜਿੰਨੇ ਜਗਤ ਦੇ ਭਗਤ ਨੇ ਇਸੇ ਕਰਕੇ ਤਾਂ ਸਾਰਿਆਂ ਦਾ ਵੱਡਾ ਉਹ ਵੱਡਾ ਵਡੇਰਾ ਮਹੰਤ ਹੁੰਦਾ ਵੱਡਾ ਵਡੇਰਾ। ਵੱਡਾ ਵਡੇਰਾ ਕੌਣ ਹੁੰਦਾ? ਜਿਹੜਾ ਸਭ ਤੋਂ ਪਹਿਲਾਂ ਪੈਦਾ ਹੋਇਆ ਹੋਵੇ। ਇਦਾਂ ਹੁੰਦਾ ਇਹ ਤੁਹਾਨੂੰ ਸਭ ਤੋਂ ਪਹਿਲਾਂ ਦਾ ਪੈਦਾ ਹੋਇਆ ਹੋਇਆ। ਭਗਤ ਬਾਕੀ ਬਾਅਦ ਚ ਪੈਦਾ ਹੋਏ ਨੇ, ਉਹ ਜਗਤ ਦੇ ਭਗਤ ਨੇ। ਇਹ ਜਗਤ ਦੀ ਭਗਤੀ ਨਹੀਂ ਹੈ, ਇੱਕ ਜਗਤ ਦੀ ਭਗਤੀ ਹੈ, ਜਗਤ ਦੇ ਲੋਕਾਂ ਨੇ ਬਣਾਈ ਹੋਈ ਭਗਤੀ ਹੈ। ਜਗਤ ਦੀ ਭਗਤੀ ਕੀ ਹੈ? ਜਿਹੜੇ ਸੰਸਾਰ ਦੇ ਲੋਕ ਸੰਸਾਰੀ ਬੰਦਿਆਂ ਨੇ ਭਗਤੀ ਬਣਾਈ, ਉਹ ਜਗਤ ਭਗਤੀ ਹੈ। ਆਦਮੀ ਨੇ ਪੈਦਾ ਹੋ ਕੇ ਭਗਤੀ ਬਣਾਈ ਹੈ, ਇਹ ਭਗਤੀ ਉਹਨੇ ਬਣਾਈ ਹੈ। ਜਿਹੜਾ ਨਾ ਪੈਦਾ ਹੋਇਆ ਨਾ ਉਹਨੇ ਪੈਦਾ ਹੋਣਾ, ਨਾ ਹੁਣ ਪੈਦਾ ਹੋਇਆ ਹੋਇਆ, ਨਾ ਪਹਿਲਾਂ ਪੈਦਾ ਕਦੇ ਹੋਇਆ, ਨਾ ਉਹਨੇ ਪੈਦਾ ਹੋਣਾ, ਇਹ ਉਹਦੀ ਭਗਤੀ ਬਣਾਈ ਹੋਈ ਹੈ। ਆਦਮੀ ਨੇ ਤਾਂ ਪੈਦਾ, ਇਹ ਤਾਂ ਹੁਕਮ ਦਾ ਜਦੋਂ ਸੰਸਾਰ ਪੈਦਾ ਹੋਇਆ ਉਦੋਂ ਪਹਿਲਾਂ ਪ੍ਰਗਟ ਹੋਇਆ। ਜਗਤ ਤਾਂ ਇਹਨੇ ਪੈਦਾ ਕੀਤਾ, ਬਾਕੀ ਮੱਤਾਂ ਸਾਰੀਆਂ ਬਾਅਦ ਚ ਬਣੀਆਂ ਨੇ, ਆਦਮੀ ਦੀਆਂ ਬਣਾਈਆਂ ਹੋਈਆਂ ਮੱਤਾਂ ਨੇ। ਇਹ ਪਰਮੇਸ਼ਰ ਦੀ ਮੱਤ ਹੈ, ਬੰਦਿਆਂ ਦੀ ਮੱਤ ਜਿਹੜੀ ਹੈ ਇਹ ਤਾਂ ਛੋਟੀ ਹੈ। ਗੁਰਮਤ ਸਾਰੀਆਂ ਮੱਤਾਂ ਨੂੰ ਸੇਧ ਦੇ ਰਹੀ ਹੈ। ਕਹਿਣ ਦਾ ਮਤਲਬ ਇਹ ਹੈ, ਜਿੰਨੀਆਂ ਵੀ ਸੰਸਾਰ ਦੀਆਂ ਮੱਤਾਂ ਨੇ ਸਾਰੀਆਂ ਨੂੰ ਸੇਧ ਦੇ ਰਹੀ ਹੈ ਗੁਰਮਤ। ਸਿਆਣਾ ਬੰਦਾ ਸੇਧ ਦੇ ਦਿੰਦਾ ਹੁੰਦਾ, ਸਿਆਣਾ ਉਹੀ ਹੁੰਦਾ ਜਿਹੜਾ ਸੇਧ ਦਿੰਦਾ ਹੁੰਦਾ।
ਜਸ ਤਿਲਕ ਭੂਪ੍ਰਿਤ ਭਾਵ,
ਇਹ ਆਦ ਮੱਤ ਹੈ। ਆਦ ਸ੍ਰਿਸ਼ਟੀ ਇਸੇ ਨਾਲ ਸ਼ੁਰੂ ਹੋਈ ਹੈ, ਇਸੇ ਨੇ 84 ਲੱਖ ਪੌੜੀ ਚੜਾਈ ਹੈ, ਇੱਕ ਪੌੜੀ ਰਹਿੰਦੀ ਹੈ ਹੁਣ, ਉਹ ਵੀ ਇਸੇ ਮੱਤ ਨੇ ਚੜਾਉਣੀ ਹੈ।
ਹਾਂ, ਜਸ ਤਿਲਕ ਭੂਪ੍ਰਿਤ ਭਾਵ,
ਜਸ ਜਿਹਦਾ ਜਸ, ਜੇ ਕਿਸੇ ਤਿਲਕ ਦਾ ਮਤਲਬ, ਤਿਲਕ ਦਾ ਅਰਥ ਨੇ ਤਿਲਕ ਕਰਤ ਲਾਉਣ ਵਾਲਾ ਟਿੱਕਾ, ਤਿਲਕ ਦਾ ਹੁੰਦਾ ਤਿਲ ਜਿੰਨਾ ਕ,
ਤਿਲਕ ਜਸ ਤਿਲਕ,
ਹਾਂ ਤਿਲ ਜਿੰਨਾ ਕ ਜਸ, ਜੇ ਉਦਾਹਰਾਂ ਭੂ ਹਿਰਦੇ ਦੇ ਵਿੱਚ ਕਿਸੇ ਦੇ ਪੈਰ ਟਿਕ ਜਵੇ, ਕਿਣਕਾ ਏਕ ਜਿਸ ਜੀ ਵਸਾਵਾ, ਤਾਂ ਕੀ ਮਹਿਮਾ ਗਣੀ ਨਾ ਆਵੇ, ਉਹ ਗੱਲ ਹੈ। ਤਿਲ ਜਿੰਨਾ ਕੁ ਜਸ ਜੇ ਕਿਸੇ ਦੇ ਹਿਰਦੇ ਚ ਟਿਕ ਜਵੇ ਨਾ, ਉਹਦਾ ਹਰਕਾ ਜਸ, ਜੇ ਤਿਲ ਜਿੰਨਾ ਟਿਕ ਜਵੇ ਕਿਸੇ ਦੇ ਹਿਰਦੇ ਚ, ਭੂ ਹਿਰਦਾ ਨਾ
ਭੂਪ੍ਰਿਤ ਭਾਨ,
ਐ ਸਮਝੋ ਸੂਰਜ ਚੜ ਜਾਂਦਾ। ਕਬੀਰ ਨੀ ਕਹਿੰਦਾ ਉਦੇ ਭਾਨ ਜਬ ਕਹੋ ਕਬੀਰ ਮਨ ਭਿਆ ਪ੍ਰਗਾਸਾ, ਉਦੇ ਭਾਨ ਭਾਨੇ ਹੈ ਵੀ ਲਫ਼ਜ਼, ਉਦੇ ਭਾਨ ਜਬ ਚੀਨ, ਸੂਰਜ ਚੜ ਜਾਂਦਾ ਹਿਰਦੇ ਦੇ ਵਿੱਚ। ਸੂਰਜ, ਸੂਰਜ ਦਾ ਮਤਲਬ ਸੂਰਜ ਤੋਂ ਵੱਡਾ ਕਿਸੇ ਦਾ ਰੋਸ਼ਨੀ ਹੈ ਨੀ ਨਾ, ਸੂਰਜ ਚੜ ਜਾਂਦਾ ਉਹਦੇ ਹਿਰਦੇ, ਸੂਰਜ ਜਿੰਨਾ ਚੜਨਾ ਹੋ ਜਾਂਦਾ।
ਦਸ ਚਾਰ ਚਾਰ ਨਿਧਾਨ,
ਬਸ ਉਹਨੂੰ ਚਾਰ ਚਾਰ ਜਿਹੜੇ ਦਸ ਉੱਪਰ ਨੇ ਨਾ, ਜਿਹੜੇ 14 ਜਿਹੜੇ ਦੱਸੇ ਨੇ, ਸਾਰਾ ਹੀ ਗਿਆਨ ਹੋ ਜਾਂਦਾ ਉਹਨੂੰ।
18
ਨੀ ਹੈ ਚਾਰੇ, ਫਿਰ ਉਹਨੂੰ ਚਾਰੇ ਲੋਕਾਂ ਦਾ ਪਤਾ ਲੱਗਦਾ, ਚਾਰੇ ਲੋਕਾਂ ਦਾ ਗਿਆਨ ਹੋ ਜਾਂਦਾ ਸੱਚਖੰਡ ਦਾ। ਤਿੰਨੇ ਲੋਕ ਇੱਥੇ ਦਾ, ਤਿੰਨ ਲੋਕ ਦਾ ਗਿਆਨ ਆਹ ਗੁਰਬਾਣੀ ਦਾ, ਚੌਥਾ ਲੋਕ ਸੱਚਖੰਡ ਹੈ ਉਹ, ਚਾਰੇ ਇਹ ਹੋ ਗਏ,
ਚਾਰੇ
ਇਹ ਚਾਰੇ ਭੇਦ ਹੋ ਗਏ ਨਾ, ਤਾਂ ਚਾਰੇ ਯੁੱਗ ਹੋ ਗਏ। ਫਿਰ ਚਾਰ ਯੁੱਗ ਦੀ ਸਮਝ ਆਉਂਦੀ ਹੈ, ਫਿਰ ਗੁਰਮੁਖ ਹੋ ਗਿਆ ਨਾ, ਫਿਰ ਉਹ ਚਾਰ ਪਦਾਰਥ ਵੀ ਫਿਰ ਇਹ ਪਤਾ ਲੱਗਦਾ ਉਹਨੂੰ, ਫਿਰ ਸਾਰੀ ਸੋਧ ਕਰਦਾ। ਉਸ ਅਵਸਥਾ ਚ ਸਾਰੀ ਵਿਦਿਆ ਵੀ ਸੋਧੀ ਹੋਈ ਹੈ, ਵਿਦਿਆ ਵੀ ਸੋਧਣੀ ਪੈਂਦੀ, ਵਿਦਿਆ ਹੀ ਸੋਧੀ ਹੈ ਨਾ, ਇਹ ਹੋਰ ਕੀ ਕੀਤਾ। ਦਸ ਚਾਰ ਚਾਰ ਤੋਂ ਉਹਨੇ 18 ਬਣਾਤੇ, 18 ਉਹੀ ਲਿਖ ਦਿੰਦਾ ਲਿਖਾਰੀ, 18 ਲਿਖ ਦਿੰਦਾ ਤੂੰ ਜ਼ਿਆਦਾ ਸਿਆਣਾ ਵੀ 18 ਲਿਖਦਾ। ਜਦ ਮੱਤ ਮਾਰੀ ਗਈ ਸਮਝ ਨਹੀਂ ਆਈ, ਦਸ ਚਾਰ ਚਾਰ ਦੇ ਇਕੱਠੇ ਕਰਕੇ 18 ਬਣਾਤੇ। ਸਮਝ ਨਹੀਂ ਆਈ ਗੱਲ ਕੀ ਹੈ, ਕਿਉਂਕਿ ਸਮਝ ਤਾਂ ਆਉਂਦੀ ਨਾ, ਗੁਰਮਤ ਦਾ ਗਿਆਨ ਹੁੰਦਾ, ਗੁਰਮਤ ਦਾ ਗਿਆਨ ਤਾਂ ਹੈ ਨੀ ਉਹਨਾਂ ਕੋਲ, ਗੁਰਮਤ ਦੇ ਗਿਆਨ ਤੇ ਬਿਨਾਂ ਇਹ 10 ਗ੍ਰੰਥ ਦਾ ਗਿਆਨ ਨਹੀਂ ਤੁਸੀਂ ਅਰਥ ਆ ਸਕਦੇ, ਇਹਨੂੰ ਇਹ ਨੀ ਅਰਥ ਹੋ ਸਕਦੇ, ਕਿਉਂਕਿ ਉੱਥੇ ਅਸੀਂ ਪੜ੍ਹਿਆ ਹੈ ਚਾਰ ਵੇਦ ਕੀ ਹੁੰਦੇ ਨੇ, ਪ੍ਰੋਬਲਮ ਕੀ ਹੈ ਲੋਕਾਂ ਨੂੰ, ਉਹੀ ਗੱਲ ਇੱਥੇ ਕਹੀ ਹੋਈ ਹੈ।
ਦਸ ਚਾਰ ਚਾਰ ਨਿਧਾਨ,
ਨਿਧਾਨ ਉਹਦਾ ਰਿਜ਼ਲਟ ਹੈ, ਉਹਨੂੰ ਸਮਝ ਆ ਜਾਂਦੀ ਹੈ ਸਾਰੀ, ਦਸ ਚਾਰ ਚਾਰ ਨੂੰ ਦਾ ਰਿਜ਼ਲਟ ਕੱਢ ਲੈਂਦਾ ਉਹ, ਨਿਦਾਨ ਹੋ ਜਾਂਦਾ ਉਹਦਾ ਆਖਰ
ਨਿਦਾਨ
ਹਾਂ ਨਿਦਾਨ ਨਿਦਾਨ ਹੁੰਦਾ ਫੈਸਲਾ ਕਰ ਲੈਣਾ ਵੀ ਆਹ ਠੀਕ ਆ ਗਲਤ ਹੈ
ਨਿਦਾਨ
ਹਾਂ
ਅਕਲੰਕ ਰੂਪ ਅਪਾਰ ਸਭ ਲੋਕ ਸੋਕ ਵਿਦਾਰ
ਅਕਲੰਕ ਰੂਪ ਅਪਾਰ ਹੁਣ ਇਹ ਜਿਹੜਾ ਹੈਗਾ ਇਹ ਵੀ ਅਕਲੰਕ ਰੂਪ ਅਪਾਰ ਹੋ ਗਿਆ ਦੇਖੋ ਪਹਿਲਾਂ ਤਾਂ ਹਰ ਹੈ ਪਹਿਲਾਂ ਤਾਂ ਹਰ ਦੀ ਗੱਲ ਹੈ ਇਹ ਹਰ ਜਾਣਾ ਹੁਣ ਦੂਜਾ ਹਰ ਜਾਣਾ ਹਰ ਜਾਣਾ ਐਸਾ ਚਾਹੀਏ ਜੈਸਾ ਹਰੀ ਉਹ ਵੀ ਅਕਲੰਕ ਰੂਪ ਅਪਾਰ ਹੋ ਗਿਆ ਜਿਹਦੇ ਕਿਣਕਾ ਕਰਦੇ ਚ ਡਿੱਗ ਗਿਆ ਉਹ ਹਰ ਦਾ ਰੂਪ ਹਰ ਵਰਗਾ ਹੀ ਹੋ ਗਿਆ ਕਹਿੰਦਾ ਭੇਦ ਨਾ ਜਾਣੋ ਮਾਨਸ ਦੇਹਾ ਹਰ ਕਾ ਸੇਵਕ ਸੋ ਹਰ ਭੇਦ ਨਾ ਜਾਣੋ ਮਾਨਸ ਦੇਹਾ ਉਹੀ ਗੱਲ ਇਹ ਹੋ ਗਿਆ ਅਕਲੰਕ ਰੂਪ ਅਪਾਰ ਹੋ ਗਿਆ ਵੀ
ਸਭ ਲੋਕ ਸ਼ੋਕ ਵਿਦਾਰ
ਹਾਂ ਇਹ ਕੀ ਕਰਦਾ ਲੋਕਾਂ ਦੇ ਜਿਹੜੇ ਹੋਰ ਨੇ ਨਾ ਉਹਨਾਂ ਦੇ ਸ਼ੋਕ ਨੂੰ ਉਹਨਾਂ ਦੇ ਜਿਹੜੇ ਚਿੰਤਾਵਾਂ ਨੂੰ ਦੂਰ ਕਰਦਾ ਗੁਰਬਾਣੀ ਨਾਲ ਉਪਦੇਸ਼ ਨਾਲ ਲੋਕਾਂ ਦੀਆਂ ਚਿੰਤਾਵਾਂ ਜਿਹੜੀਆਂ ਉਹਨਾਂ ਨੂੰ ਪਾਣਾ ਮੰਨਣ ਪਾਣਾ ਮੰਨੂ ਮੰਨਣ ਦਾ ਉਪਦੇਸ਼ ਕਰੂਗਾ ਪਾਣਾ ਮੰਨਣ ਵਾਲੇ ਦੀ ਚਿੰਤਾ ਰਹਿੰਦੀ ਹੋਣੀ ਪਾਣਾ ਮੰਨਣ ਵਾਲੇ ਨੂੰ ਚਿੰਤਾ ਨਹੀਂ ਰਹਿੰਦੀ ਹੁੰਦੀ ਕੋਈ ਪਾਣਾ ਮੰਨਣ ਦੀ ਗੱਲ ਕਰਦੀ ਹੈ ਗੁਰਬਾਣੀ ਪਾਣਾ ਮੰਨਣ ਦੀ ਗੱਲ ਕਰਨਗੇ ਗੁਰਮੁਖ ਚਿੰਤਾ ਆਪੇ ਖਤਮ ਹੋਗੀ ਲੋਕ ਸ਼ੋਕ ਬਜ਼ਾਰ
ਕਲ ਕਾਲ
ਸੰਸਾਰ ਦੇ ਲੋਕਾਂ ਦੀਆਂ ਚਿੰਤਾਵਾਂ ਨੂੰ ਖਤਮ ਕਰਨ ਵਾਸਤੇ ਉਹਨਾਂ ਦਾ ਕੰਮ ਹੁੰਦਾ ਹੋਰ ਕੁਛ ਨਹੀਂ ਇਹ ਜਨਮ ਤੁਮਾਰੇ ਲੇਖੇ ਦਾ ਮਤਲਬ ਇਹੀ ਹੈ ਕਿ ਲੋਕਾਂ ਦੀਆਂ ਲੋਕ ਸ਼ੋਕ
ਬਜ਼ਾਰ
ਲੋਕ ਸ਼ੋਕ ਜਿਹੜਾ ਸਿੱਧਾ ਹਰ ਨਹੀਂ ਕਰ ਸਕਦਾ ਦੇਖੋ ਇੱਥੇ ਕੁਛ ਗੱਲ ਹੋਰ ਹੈ ਉੱਪਰਲੀ ਪੰਗ ਦੀ ਗੱਲ ਹੋਰ ਸੀ ਇਹ ਲੋਕ ਸ਼ੋਕ ਬਜ਼ਾਰ ਕਰਨ ਵਾਲਾ ਜਨਮ ਧਾਰੀ ਹੈ ਦੇਹ ਧਾਰੀ ਹੈ ਹਰ ਨਹੀਂ ਇਹ ਕੰਮ ਕਰਦਾ ਹਰ ਇਹ ਤੋਂ ਕਰਾ ਰਿਹਾ ਹੁਣ ਕੰਮ ਉੱਥੇ ਲੋਕ ਸ਼ੋਕ ਬਜ਼ਾਰ ਨਹੀਂ ਆਇਆ ਹੋਇਆ ਅਕਲੰਕ ਰੂਪ ਅਪਾਰ ਆਇਆ ਹੋਇਆ ਨਾਲ ਪਰ ਲੋਕ ਸ਼ੋਕ ਬਜ਼ਾਰ ਨਹੀਂ ਆਇਆ ਕਿਉਂਕਿ ਲੋਕ ਸ਼ੋਕ ਬਜ਼ਾਰ ਨਹੀਂ ਹੋ ਸਕਦਾ ਲੋਕ ਸ਼ੋਕ ਬਜ਼ਾਰ ਕਰਨ ਵਾਸਤੇ ਆਦਮੀ ਦਾ ਜਨਮ ਚਾਹੀਦਾ ਬੋਲੂਗਾ ਤਾਂ ਹੀ ਹੋਊਗਾ ਨਾ ਭਾਵੇਂ ਹਰਦਾ ਬੁਲਾਇਆ ਹੀ ਬੋਲਦਾ ਉਹ ਪਰ ਉਹਦੇ ਥਰੂ ਹੀ ਹੋਊਗਾ ਹਰ ਜਿਹਾ ਹੋ ਗਿਆ ਨਾ ਹਰ ਕਾ ਸੇਵਕ ਸੋ ਹਰ
ਜਿਹਾ
ਪਿੱਛੇ ਹਰੇ ਬੋਲਦਾ ਉਹਦੇ ਪਰ ਬੋਲੂ ਦਾ ਸਰੀਰ ਵਾਲਾ ਹੀ ਉਹ ਇਸ ਕਰਕੇ ਉਹ ਸੇਵਕ ਕਿਹਾ ਇਹਨੂੰ ਸਰੀਰ ਕਰਕੇ
ਕਲ ਕਾਲ ਕਰਮ ਵਿਹੀਨ
ਕਲ ਕਾਲ ਦੇਖੋ ਕਾਲ ਹੈ ਉਹ ਕਾਹਦਾ ਕਾਲ ਦਾ ਕਾਲ ਹੈ
ਕਲ ਕਾਲ
ਪਾਪ ਦਾ ਕਲ ਦਾ ਅਰਥ ਪਾਪ ਵੀ ਹੁੰਦਾ ਕਾਲ ਦਾ ਅਰਥ ਕਾਲ ਵੀ ਹੁੰਦਾ ਕਲ ਦਾ ਅਰਥ ਕਲਪਨਾ ਵੀ ਹੁੰਦਾ ਤਿੰਨ ਅਰਥ ਨੇ ਇਹਦੇ ਕਲ ਦਾ ਅਰਥ ਪਾਪ ਵੀ ਹੈ ਕਲ ਦਾ ਅਰਥ ਕਾਲ ਵੀ ਹੈ ਕਲ ਦਾ ਅਰਥ ਕਲਪਨਾ ਵੀ ਹੈ ਤਿੰਨਾਂ ਦਾ ਇੱਕੋ ਹੀ ਅਰਥ ਹੈ ਅਰਥ ਵੀ ਇੱਕੋ ਹੀ ਹੈ ਕਲਪਨਾ ਵੀ ਕਾਲ ਹੈ ਕਾਲ ਵੀ ਕਾਲ ਹੈ ਸਮਝਿਆ ਨੀ ਕਲਪਨਾ ਪਾਪ ਵੀ ਹੈ ਹੁਕਮ ਦਾ ਵਿਰੋਧ ਕਰਨਾ ਇਹ ਤਿੰਨਾਂ ਦਾ ਕਾਲ ਕਰਦਾ ਨਾਮ ਤਿੰਨਾਂ ਦਾ ਹੀ ਕਾਲ ਕਰਦਾ ਫਿਰ ਕਲਪਨਾ ਦਾ ਕਾਲ ਹੈ ਕਾਲ ਦਾ ਵੀ ਕਾਲ ਹੈ ਤੇ ਜਿਹੜਾ ਅਸੀਂ ਵਿਰੋਧ ਕਰਦੇ ਹਾਂ ਨਾਮ ਦਾ ਉਹਦਾ ਵੀ ਕਾਲ ਹੈ ਪਾਪ ਦਾ ਵੀ ਕਾਲ ਹੈ
ਕਰਮ ਵਿਹੀਨ
ਇਹ ਕੰਮ ਕਰਦਾ ਹੋਇਆ ਵੀ ਕਰਮ ਵਿਹੀਨ ਕਲਪਨਾ ਦਾ ਨਾਸ਼ ਕਰਦਾ ਹੋਇਆ ਵੀ ਆਪ ਕਰਮ ਵਿਹੀਨ ਹੈ ਕਰਮ ਆਪ ਨਹੀਂ ਨਾ ਕਰਦਾ ਕਰਮ ਉਹਦੇ ਪ੍ਰਥਾਏ ਕਰਨ ਵਾਲਾ ਹੋਰ ਹੈ ਆਪ ਨਹੀਂ ਕਰਦਾ ਹਰ ਨਹੀਂ ਕਰ ਰਿਹਾ ਕਰਮ ਗੱਲ ਹਰ ਤੋਂ ਚੱਲੀ ਹੋਈ ਹੈ ਆਪ ਕਰਮ ਵਿਹੀਨ ਹੈ ਆਪਣੇ ਸੇਵਕ ਤੇ ਕਰਮ ਕਰਵਾ ਰਿਹਾ ਕਰਮ ਕਰਤ ਹੋਏ ਨੇ
ਕਾਮੀ
ਸੇਵਕ ਜਿਹੜਾ ਨੇ ਕਾਮੀ ਕੰਮ ਕਰਦਾ ਉਹਦੇ ਪ੍ਰਥਾਏ ਕਰਦਾ ਨਾ ਕਾਮਨਾ ਉੱਪਰ ਲੈਂਦੀ ਹੈ ਉਹ ਕਰਦਾ ਨੀ ਕੁਝ ਕਾਮਨਾ ਉਹਦੀ ਹੈ ਇਹ ਕਰਦਾ ਕਾਮਨਾ ਇਹਦੀ ਹੈ ਜੀ ਹਰ ਕਾ ਸੇਵ ਕਰ ਹਰ ਦੋਏ ਕੰਮ ਕਰ ਰਹੇ ਨੇ ਰਲ ਕੇ ਇੱਕੋ ਹੀ ਕੰਮ ਦੋ ਕਰ ਰਹੇ ਨੇ ਕੰਮ ਉਹਦਾ ਉਹ ਕਰ ਨਹੀਂ ਰਿਹਾ ਜਿਹੜਾ ਕਰ ਰਿਹਾ ਉਹਦੀ ਇੱਛਾ ਕੋਈ ਨੀ ਜਿਹਦੀ ਇੱਛਾ ਉਹ ਕਰ ਨਹੀਂ ਰਿਹਾ ਆਹ ਗੱਲ ਜਿਹਨੂੰ ਤਾਂ ਲੋੜ ਹੈ ਕੰਮ ਦੀ ਉਹਦਾ ਕਰ ਨਹੀਂ ਰਿਹਾ ਜਿਹੜਾ ਕਰ ਰਿਹਾ ਲੋੜ ਉਹਦੀ ਹੈ ਨੀ ਲੋੜ ਪਰਮੇਸ਼ਰ ਦੀ ਹੈ ਇਸ ਕਰਕੇ ਜਨਮ ਤੁਮਾਰੇ ਲਿਖੇ ਗਏ। ਉਹਨਾਂ ਕੀ ਨਾ ਸਮਝ, ਕੰਮ ਤਾਂ ਕਰ ਰਿਹਾ ਪਰ ਉਹਦੇ ਖਾਤਰ ਕਰ ਰਿਹਾ ਨਾ, ਇਹ ਤਾਂ ਲਾਲਾ ਬੋਲਦਾ। ਫੈਕਟਰੀ ਮਾਲਕ ਦੀ ਹੈ ਨਾ ਫੈਕਟਰੀ, ਉਹ ਤਾਂ ਦਾਲ ਰੋਟੀ ਦਾ ਕੰਮ ਕਰ ਰਿਹਾ ਆਪਣਾ। ਕਹਿੰਦਾ ਕੀ ਲਏਗਾ ਤਨਖਾਹ ਅੱਗੇ, ਕਹਿੰਦੇ ਕਹਿੰਦਾ ਦਾਲ ਰੋਟੀ। ਇਹ ਤਾਂ ਆਟੇ ਲੂਣ ਬਦਲੇ ਜਾ ਰਿਹਾ। ਠੀਕ ਹੈ, ਕਿੱਥੇ ਬੋਲਦੀ ਹੈ ਦਸਵੀਂ ਦੀ ਬਾਣੀ? ਲੱਗਦੇ ਨੇ ਅੱਖਰ ਸੌਖੇ ਸੌਖੇ, ਤੁਹਾਨੂੰ ਸੌਖੀ ਸੌਖੀ ਉਹੀ ਲੱਗਦੀ ਹੈ ਉੱਤੋਂ ਉੱਤੋਂ ਹੀ।
ਏਦਾਂ ਹੈ ਕਰਮ ਕਰਤੋ ਹੋਏ ਨੇ ਕੰਮ।
ਹਾਂ, ਇੱਕ ਇੱਕ ਪੰਕਤੀ ਐ ਨਾਲ ਮਿਲਦੀ ਚਲੀ ਜਾਊਗੀ।
ਸਭ ਕਰਮ ਧਰਮ ਪ੍ਰਵੀਨ,
ਸਭ ਕਰਮ ਧਰਮ ਪ੍ਰਵੀਨ, ਇਹਦੀ ਕੋਈ ਕੰਮ, ਸਾਰੇ ਕਰਮ ਧਰਮਾਂ ਚ ਪ੍ਰਵੀਨ ਉਦਾਂ, ਕਿਉਂਕਿ ਸਾਰੇ ਹੀ ਜਾਣਦੇ ਨਾ, ਸਾਰੇ ਜਿਹੜੇ ਕਰਮ ਨੇ ਦੁਨੀਆਂ ਦੇ ਉਹ ਚ ਪ੍ਰਵੀਨ ਹੈ, ਸਾਰਿਆਂ ਚ ਸੁਧਾਰ ਕਰ ਲੈਂਦਾ। ਜਿੱਥੇ ਵਿਗਾੜ ਹੋਇਆ ਹੈ ਉਹ ਸੁਧਾਰ ਕੇ ਉਸ ਨੂੰ ਚਲਾ ਲੈਂਦਾ, ਜਿਹੜੀ ਗੱਡੀ ਖਰਾਬ ਹੋ ਜਾਏ ਉਸ ਨੂੰ ਠੀਕ ਕਰਕੇ ਚਲਾ ਲੈਂਦਾ, ਜਿਹੜਾ ਪੁਰਜਾ ਬਦਲਣ ਵਾਲਾ ਬਦਲ ਲੈਂਦਾ, ਜਿੱਥੋਂ ਖਰਾਬੀ ਕਰਤੀ ਹੋਊਗੀ ਉਹ ਠੀਕ ਕਰ ਲੈਂਦਾ। ਜਿੱਥੇ ਨੁਕਸ ਪੈਦਾ ਕਰ ਲਿਆ ਗਲਤੀ ਨਾਲ ਉਹਨਾਂ ਤੇ ਹੋ ਗਿਆ ਕਿਸੇ, ਦੇਖੋ ਨਾ ਗੁਰਬਾਣੀ ਸਾਰਿਆਂ ਚ ਸੋਧ ਕਰੇ ਰਹੀ ਹੈ ਨਾ, ਸਾਰੀਆਂ ਬੱਤਾਂ ਚਲਾ ਕੇ ਫਿਰ ਰਾਹ ਤੇ ਪਾ ਲੈਂਦਾ। ਸਭ ਕਰਮ ਧਰਮ ਪ੍ਰਵੀਰ ਦਾ ਮਤਲਬ ਇਹ ਹੈ ਸਾਰਿਆਂ ਦੇ ਨੁਕਸ ਦਾ ਪਤਾ, ਨੁਕਸ ਕੱਢਣ ਦਾ ਵੀ ਪਤਾ ਹੈ, ਜੇ ਬਿਮਾਰੀਆਂ ਦਾ ਪਤਾ ਬਿਮਾਰੀਆਂ ਦੇ ਇਲਾਜ ਦਾ ਵੀ ਪਤਾ ਹੈ। ਇਹਨੂੰ ਕਹਿੰਦੇ ਨੇ ਕਰਮ ਧਰਮ ਪ੍ਰਵੀਨ, ਸਾਰੇ ਕਰਮ ਧਰਮ ਨੇ ਜਿਹੜੇ, ਕਰਮ ਧਰਮ ਲੱਗਿਆ ਨਾਲ ਇਹਨਾਂ ਦੇ, ਜਿਹੜੇ ਸੰਸਾਰ ਦੇ ਧਰਮ ਨੇ ਉਹਦੇ ਨਾਲ ਕਰਮ ਧਰਮ ਲੱਗਦਾ, ਕਰਮ ਪਹਿਲਾਂ ਧਰਮ ਬਾਅਦ ਚ, ਸਾਡੇ ਧਰਮ ਕਰਮ ਲੱਗਦਾ ਸਾਡੇ ਵਾਲੇ ਜਿਹੜਾ ਹੈ ਨਾ, ਇਹ ਧਰਮ ਪਹਿਲਾਂ ਕਰਮ ਬਾਅਦ ਚ, ਕਰਮ ਤਾਂ ਕਰਮ ਕਰਦੇ ਹੋਏ ਨਾ ਕੰਮ ਹੀ ਤਾਂ ਹੀ ਜਦੋਂ ਕਰਮ ਜਾਂ ਕਰਨ ਲੱਗਿਆ ਫਿਰ ਇੱਛਾ ਕੋਈ ਨੀ, ਉਹ ਕਰਮ ਦੇ ਵਿੱਚ ਇੱਛਾ, ਉਹ ਜਿਹੜੇ ਕਰਦੇ ਨੇ ਉਹ ਚ ਇੱਛਾ, ਜਿਹੜੇ ਧਰਮ ਕਰਮ ਨੇ ਉਹ ਚ ਇੱਛਾ, ਕਰਮ ਤੋਂ ਹੀ ਧਰਮ ਬਣਦੇ ਨੇ, ਉੱਥੋਂ ਨੀ ਮਿਲਦਾ ਹੁੰਦਾ, ਕਰਮ ਚੋਂ ਧਰਮ ਨੀ ਬਣਿਆ। ਧਰਮ ਪਹਿਲਾਂ ਜਿਹੜਾ ਕਰਮ ਹੈ, ਕਰਮ ਤਾਂ ਫਿਰ ਹੋਰ ਗੱਲ ਨਾਲ ਗਿਆ, ਧਰਮ ਸਮਝਦਾ ਹੈ ਨੀ, ਕਰਮ ਕਿਹੜਾ ਕਰੂਗਾ, ਬੇਸਮਝੀ ਦਾ ਕਰਮ, ਜਿਹੜਾ ਪਹਿਲਾਂ ਕਰਮ ਕਰਨ ਲੱਗੇ ਬੇਸਮਝੀ ਦਾ ਕਰਮ, ਬਾਅਦ ਚ ਕਰਨਾ ਪਹਿਲਾਂ ਸਮਝ ਲੈਣਾ ਕਰਨਾ ਕੀ ਹੈ, ਕਿਉਂ ਕਰਨਾ, ਕੀ ਕਰਨਾ, ਕਿਉਂ ਕਰਨਾ, ਜਾਂ ਇਹਦਾ ਪਤਾ ਹੀ ਨੀ, ਰਲ ਕੇ ਮਿਲਾ ਜਾਂਦੀ।
ਅਨਖੰਡ ਅਤੁੱਲ ਪ੍ਰਤਾਪ,
ਅਨਖੰਡ ਅਤੁੱਲ ਪ੍ਰਤਾਪ, ਪ੍ਰਤਾਪ ਕਿਹਾ ਜਾ, ਅਨਖੰਡ ਹੈ, ਖੰਡਾ ਨਹੀਂ ਕੀਤਾ ਜਾ ਸਕਦਾ, ਕੋਈ ਐਡਾ ਇਹੋ ਜਿਹਾ ਬੰਦਾ ਨਹੀਂ ਹੈ ਜਿਹੜਾ ਉਹਦੇ ਸਾਹਮਣੇ ਆ ਜਾਵੇ ਜਿਹਦੇ ਸਾਹਮਣੇ ਦੀ ਜੋਤ ਫਿੱਕੀ ਪੈ ਜਾਵੇ, ਉਹ ਤਾਂ ਵੱਡੀ ਸ਼ਕਤੀਸ਼ਾਲੀ ਕੋਈ ਚੀਜ਼ ਨਹੀਂ ਹੈ, ਕੋਈ ਵੱਡਾ ਸ਼ਕਤੀਸ਼ਾਲੀ ਨਹੀਂ ਹੈ ਜਿਹਦੇ ਸਾਹਮਣੇ ਦੀ ਜੋਤ ਫਿੱਕੀ ਪੈ ਜਾਵੇ। ਅਨਖੰਡ ਤੇਜ
ਪ੍ਰਤਾਪ, ਅਨਖੰਡ ਅਤੁੱਲ ਪ੍ਰਤਾਪ,
ਅਤੁੱਲ ਪ੍ਰਤਾਪ ਹੈ, ਪ੍ਰਤਾਪ ਪ੍ਰਤਾਪ ਇੰਨਾ, ਪ੍ਰਤਾਪ ਅਡੋਲਤਾ ਹੀ ਹੁੰਦੀ ਹੈ, ਹੋਰ ਕੁਛ ਨਹੀਂ ਹੁੰਦਾ, ਵੈਸੇ ਅਡੋਲਤਾ ਐਡੀ ਵੱਡੀ ਹੈ, ਡੋਲਦਾ ਹੀ ਨਹੀਂ ਹੈ ਕੋਈ ਆ ਜਾਵੇ ਸਾਹਮਣੇ, ਸਾਹਮਣੇ ਆਉਣ ਤੇ ਡੋਲ ਜਾਂਦੇ ਨੇ, ਇੱਕ ਅਫਸਰ ਬੈਠਾ ਹੁੰਦਾ ਡੀ ਸੀ ਹੋਵੇ ਚਾਹੇ ਬੈਠਾ, ਤੁਸੀਂ ਉਹਦੀ ਹੋਣੂ ਉੱਥੇ ਬੈਠੇ, ਉੱਥੇ ਆ ਜਾਵੇ ਨਾ ਪ੍ਰਾਈਮ ਮਿਨਿਸਟਰ, ਦੇਖੋ ਕਿਵੇਂ ਭੱਜਿਆ ਫਿਰਦਾ, ਪਹਿਲਾਂ ਲੋਕਾਂ ਦੇ ਬਣਿਆ ਬੈਠਾ ਹੁੰਦਾ ਨਾ, ਫਿਰ ਅਜੇ ਦੇ ਫੱਕ ਹੋ ਜਾਂਦਾ, ਸੁਣਿਆ ਲਵੇ ਵੀ ਬਾਹਰ ਪ੍ਰਾਈਮ ਮਿਨਿਸਟਰ ਆ ਗਿਆ, ਪੁੱਛਿਆ ਫਿਰਦਾ ਕਿਤੇ ਕਿਤੇ ਗਲਤੀ ਦਾ ਨਾ ਪਤਾ ਲੱਗ ਜਾਏ ਕੋਈ, ਉਹ ਸਭ ਕੁਝ ਭੁੱਲ ਜਾਂਦਾ, ਪ੍ਰਤਾਪ ਖੰਡਿਤ ਹੋ ਗਿਆ, ਸਾਰਾ ਹੋ ਗਿਆ ਨਾ ਖੰਡਿਤ, ਇਹੀ ਹੈ ਪ੍ਰਤਾਪ ਖੰਡਿਤ ਹੋ ਗਿਆ ਸਾਰਾ, ਬੋਲੀ ਬਦਲ ਜਾਂਦੀ ਹੈ ਪਬਲਿਕ ਨੂੰ ਵੀ ਸਾਹਮਣੇ, ਜੋ ਸਾਹਮਣੇ ਬੈਠਾ ਹੋਵੇ ਵੱਡਾ ਅਫਸਰ ਛੋਟੇ ਅਫਸਰ ਦੀ ਬੋਲੀ ਬਦਲ ਜਾਂਦੀ ਹੈ, ਜੇ ਕੋਈ ਵੱਡਾ ਨਾ ਹੋਵੇ ਫਿਰ ਉਹਦੀ ਬੋਲੀ ਹੋਰ ਹੁੰਦੀ ਹੈ, ਸਿਪਾਹੀ ਦੀ ਵੀ ਬੋਲੀ ਹੋਰ ਹੁੰਦੀ ਹੈ, ਆਪਣੇ ਵੱਡੇ ਦੇ ਸਾਹਮਣੇ ਬੋਲੀ ਬਦਲ ਜਾਂਦੀ ਹੈ।
ਅਖੰਡ
ਅਤੁੱਲ ਪ੍ਰਤਾਪ ਇਹਨੂੰ ਕਹਿੰਦੇ ਨੇ, ਉਦੋਂ ਕੋਈ ਵੱਡਾ ਹੋਵੇ ਤਾਂ ਬੋਲੀ ਬਦਲੇ, ਉਹਦੀ ਬੋਲੀ ਬਦਲਦੀ ਹੋਈ ਨੀ, ਉਹੀ ਜਿਹੀ ਰਹਿੰਦੀ ਹੈ। ਉਹ ਤੋਂ ਵੱਡਾ ਨੀ ਨਾ ਕੋਈ ਹੈ।
ਸਭ ਥਾਪਿਓ ਜਿਹੇ ਥਾਪ,
ਸਭ ਥਾਪਿਓ ਜਿਹੇ ਥਾਪ, ਕਿਉਂਕਿ ਸਾਰੇ ਜਿੰਨੇ ਅਡੋਲਤਾ ਜਿਹਨੂੰ ਜਿਹਨੂੰ ਬਖਸ਼ੀ ਹੈ, ਇਹਨੇ ਅਡੋਲਤਾ ਆਪ ਬਖਸ਼ੀ ਹੈ ਸਾਰਿਆਂ ਨੂੰ। ਇਹ ਤਾਂ ਅਡੋਲਤਾ ਮਿਲੀ ਹੋਏ ਤੋਂ ਇਹਨੂੰ ਕੌਣ ਡਲਾ ਦੂ, ਡੋਲੂ ਤਾਂ ਉਹ ਸੱਚ ਖੰਡ ਦੀ ਜਿਹੜੀ ਸਮੁੱਚੀ ਅਡੋਲਤਾ ਉਹਦੇ ਨਾਲ ਮੁਕਾਬਲਾ। ਉੱਥੋਂ ਤਾਂ ਅਡੋਲਤਾ ਇੱਥੇ ਮਿਲਦੀ ਹੈ ਲੋਕਾਂ ਨੂੰ, ਤੇ ਗੁਰਮੁਖ ਨੂੰ ਜਿਹੜੀ ਅਡੋਲਤਾ ਮਿਲੀ ਹੈ ਸੱਚ ਖੰਡ ਦੀ ਅਡੋਲਤਾ, ਸੰਸਾਰ ਦੀ ਉਹਨੂੰ ਡਲਾ ਨਹੀਂ ਸਕਦਾ, ਸੰਸਾਰ ਉਹਨੂੰ ਕਿਵੇਂ ਡਲਾ ਦੂ। ਅਡੋਲਤਾ ਨਹੀਂ ਡੋਲਦੀ ਹੁੰਦੀ, ਡੋਲੀ ਵੀ ਨਹੀਂ ਹੈ। ਦੇਖ ਲਿਆ ਤਜਰਬੇ ਬਹੁਤ ਕਰ ਕਰਕੇ, ਭਗਤਾਂ ਨੂੰ ਡਰਾ ਕੇ ਦੇਖ ਲਿਆ, ਤਜਰਬੇ ਕਰਦਾ ਰਹਿੰਦਾ, ਸੰਸਾਰ ਹੁੰਦੇ ਰਹਿੰਦੇ ਨੇ, ਫਿਰ ਪੈਦਾ ਹੋ ਜਾਂਦੇ ਨੇ, ਤਜਰਬਾ ਕਰਨ ਵਾਲੇ ਫਿਰ ਪੈਦਾ ਹੋ ਜਾਂਦੇ ਨੇ, ਫਿਰ ਦੇਖਦੇ ਨੇ ਵੀ ਗੱਲ ਸੱਚੀ ਹੈ ਪਿੱਛੇ, ਇਹ ਜਾਂ ਫਿਰ ਹੁੰਦਾ ਹੀ ਰਹਿੰਦਾ, ਤਜਰਬੇ ਹੁੰਦੇ ਰਹਿੰਦੇ ਹੁੰਦੇ ਨੇ ਪਰਖਣ ਦੇ।
ਅਣਖੇਦ ਭੇਦ ਅਛੇਦ,
ਅਣਖੇਦ ਹੈ, ਖੇਦ ਹੁੰਦਾ ਹੈ ਚਿੰਤਾ, ਖੇਦ ਹੈ ਮੈਨੂੰ, ਮੈਨੂੰ ਅਫਸੋਸ ਹੈ, ਕਿਸੇ ਗੱਲ ਦਾ ਖੇਦ ਹੁੰਦਾ ਹੈ, ਵਿਅਕਤ ਕਰੀਦਾ ਮੈਂ ਤਾਂ ਗਲਤੀ ਹੋ ਗਈ, ਕੋਈ ਗਲਤੀ ਹੋ ਜਾਵੇ ਤਾਂ ਅਫਸੋਸ ਹੁੰਦਾ ਨਾ, ਜੋ ਤਾਂ ਕੋਈ ਗਲਤੀ ਹੁੰਦੀ ਨੀ ਅਫਸੋਸ ਕਰਦਾ ਹੁਣ, ਜਾਂ ਤਾਂ ਇਸ ਗੱਲ ਦਾ ਖੇਦ ਹੁੰਦਾ ਗਲਤੀ ਦਾ, ਜਾਂ ਖੇਦ ਹੁੰਦਾ ਕਿਸੇ ਕਮੀ ਦਾ। ਅਛੇਦ ਦਾ ਭੇਦ ਹੈ, ਕਿਸੇ ਗੱਲ ਚੋਂ ਨੁਕਸ ਕੋਈ ਕੱਢੇ ਨਹੀਂ ਸਕਦਾ, ਨੁਕਸ ਹੈ ਉਹ ਨਹੀਂ, ਕੋਈ ਉਹਦੇ ਚ ਨੁਕਸ ਹੈ ਉਹ ਨਹੀਂ, ਛੇਦ ਹੈ ਉਹ ਨਹੀਂ, ਛੇਦ ਨੁਕਸ ਹੁੰਦਾ, ਜਿਹੜਾ ਛੇਦ ਹੈ ਲਫ਼ਜ਼ ਨੁਕਸ ਹੈ, ਉਹਦਾ ਬੇੜਾ ਜਿਹੜਾ ਸੀ ਸਾਰੇ ਛੇਦ ਹੋਏ ਹੋਏ ਸੀ, ਜਦ ਦੇਖਿਆ ਬੇੜਾ ਜਰਜਰਾ ਉਤਰ ਪੜਿਓ ਫਰਕ, ਇਹ ਜੇ ਛੇਦ ਹੋ ਹੀ ਨਹੀਂ ਸਕਦਾ, ਨਾ ਛੇਦ ਹੈ ਨਾ ਛੇਦ ਹੋ ਸਕਦਾ, ਜਿੰਨੇ ਕੋਈ ਮਰਜ਼ੀ ਤਰਕਾਂ ਦੇ ਤੀਰ ਮਾਰ ਲਵੇ ਤੀਰੇ ਤੇ ਅਸਰੇ ਨਹੀਂ ਕਰਦੇ, ਤਰਕ ਝੂਠੇ ਹੋਣਗੇ। ਅਛੇਦ ਹੈ ਅਭੇਦ ਹੈ,
ਅਣਖੇਦ ਭੇਦ ਅਛੇਦ,
ਅਣਖੇਦ ਤਾਂ ਹੋ ਭੇਦ ਅਛੇਦ ਕਰਕੇ, ਭੇਦਿਆ ਨਹੀਂ ਜਾ ਸਕਦਾ, ਭੇਦਿਆ ਸਰ ਲਾ ਲੈਣਾ ਕਿਸੇ ਚੀਜ਼ ਨੂੰ, ਜਿਵੇਂ ਆਪਾਂ ਕਿਲੇ ਦੀ ਦੀਵਾਰ ਪਾੜ ਲਈ ਉਹਨੂੰ ਭੇਦ ਕਹਿੰਦੇ ਨੇ, ਭੇਦ ਲਿਆ ਕੋਈ ਸੱਚ ਦਾ ਭੇਦ ਕੀ ਲਏਗਾ ਤੂੰ, ਜੇ ਸੱਚ ਦਾ ਕਿਸੇ ਨੇ ਭੇਦ ਪਾਉਣਾ ਹੋਵੇ ਕੀ ਪਾਊ, ਸਮੁੰਦਰ ਦਾ ਭੇਦ ਪਾਉਂਦਾ ਹੋਊਗਾ ਸਮੁੰਦਰ ਚ ਡੁੱਬ ਕੇ ਰਹਿ ਜਾਂਦਾ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਨਾ ਤਾਂ ਇਹਦਾ ਕੁਛ ਲੁਕੋਇਆ ਹੋਇਆ, ਭੇਦ ਤਾਂ ਚੀਜ਼ ਦਾ ਜੇ ਝੂਠ ਹੋਵੇ ਕੋਈ ਲੁਕੋਈ ਹੋਈ ਚੀਜ਼ ਹੋਵੇ ਤਾਂ ਹੋਵੇ, ਸੱਚ ਨੂੰ ਲੁਕਣ ਲੁਕਾਉਣ ਦੀ ਲੋੜ ਹੈ ਨੀ, ਨਾ ਤਾਂ ਉਹਦਾ ਕੋਈ ਭੇਦ ਦਾ ਖਤਰਾ, ਉਹਨੂੰ ਵੀ ਮੇਰੇ ਕੋਲ ਭੇਦ ਨਾ ਪਾ ਲਵੇ, ਨਾ ਭੇਦ ਵੱਲੋਂ ਖਤਰਾ ਹੈ ਨਾ ਛੇਦ ਵੱਲੋਂ ਖਤਰਾ, ਵੀ ਮੇਰਾ ਕੋਈ ਨੁਕਸ ਪੜ ਲੂ, ਇਹ ਸੰਤਾਂ ਨੂੰ ਖਤਰੇ ਹੁੰਦੇ ਨੇ ਦੋ, ਝੂਠੀਆਂ ਮਤਾਂ ਵਾਲੇ ਨੂੰ ਇਹੀ ਦੋ ਖਤਰੇ ਨੇ, ਇਹਨਾਂ ਕਰਕੇ ਲੋਕਾਂ ਨਾਲ ਗੱਲ ਨੀ ਫਾਲਤੂ ਕਰਦੇ ਉਹ, ਇਹਨਾਂ ਲੋਕਾਂ ਕਰਕੇ ਆਪਣੇ ਮਿਲਦੇ ਨੀ ਹਰੇਕ ਨੂੰ, ਜਣੇ ਖਣੇ ਨੂੰ ਪੂਰੇ ਰੱਖੇ ਹੋਏ ਨੇ ਨਾ ਬੰਦੇ ਉਹਨਾਂ ਦੇ, ਅਛੇਦ ਔਰ ਭੇਦ ਨੀ ਹਨ ਉਹ, ਕੋਈ ਭੇਦ ਨਾ ਖੁੱਲ ਜਾਵੇ, ਇਸ ਗੱਲ ਦਾ ਬੜਾ ਉਹਨੂੰ ਚਿੰਤਾ ਰਹਿੰਦੀ ਹਰ ਵਕਤ, ਕੋਈ ਛੇਦ ਨਾ ਹੋ ਜਾਵੇ, ਛੇਦ ਵੀ ਭੇਤੀ ਉਹ ਕਰ ਦਿੰਦੇ ਨੇ, ਜਿਹੜੇ ਭੇਤੀ ਹੁੰਦੇ ਨੇ ਉਹ ਛੇਦ ਕਰ ਦਿੰਦੇ ਨੇ ਵਿੱਚ, ਉਹਨਾਂ ਦੇ ਸਾਹਮਣੇ ਜੋ ਕੋਈ ਗਲਤ ਹੋਵੇ ਲੱਭ ਲੈਂਦੇ ਨੇ, ਉਹ ਵਿੱਚ ਛੇਦ ਕਰ ਦਿੰਦੇ ਨੇ। ਹਾਂਜੀ,
ਮੁਖ ਚਾਰ ਗਾਵਤ ਭੇਦ,
ਇਸੇ ਕਰਕੇ ਤਾਂ ਜਿਹੜਾ ਬ੍ਰਹਮ ਚਾਰ ਮੁਖ ਬ੍ਰਹਮਾ ਨੂੰ ਕਹਿੰਦੇ ਨੇ, ਬ੍ਰਹਮਾ ਦੇ ਚਾਰੇ ਮੂੰਹਾਂ ਚੋਂ ਕਹਿੰਦੇ ਚਾਰ ਪ੍ਰਕਾਰ ਦਾ ਗਿਆਨ ਨਿਕਲਦਾ, ਇਹ ਕਹਿੰਦੇ ਨੇ, ਚਲੋ ਜੋ ਮਰਜ਼ੀ ਕਹੀ ਜਾਣੂ, ਮੁੱਖ ਚਾਰ ਬ੍ਰਹਮਾ ਨੂੰ ਕਹਿੰਦੇ ਨੇ, ਅਸਲ ਚ ਉਹਨਾਂ ਦਾ ਤਾਂ ਬ੍ਰਹਮਾ ਚਾਰ ਮੁੱਖ ਵਾਲਾ ਹੋਊ, ਸਾਡੇ ਤਾਂ ਇੱਕੋ ਮੂੰਹ ਵਾਲਾ ਬ੍ਰਹਮ, ਜਿਹਨੇ ਮੂੰਹ ਦੇ ਚਾਰ ਮੂੰਹ ਉਹਨਾਂ ਦੇ ਅੱਡੋ ਅੱਡ ਗੱਲ ਨਿਕਲੂ ਚਾਰ ਪ੍ਰਕਾਰ ਦੀ, ਮੂੰਹ ਦਾ ਦੋ ਮਾਰ ਨਹੀਂ ਹੁੰਦੇ, ਕਹਿੰਦੇ ਦੋ ਮੂੰਹ ਹੈ, ਇਹ ਮੂੰਹ ਨਾ ਕੁਛ ਹੋਰ ਕਹਿੰਦਾ, ਉਹ ਨਾ ਉਹ ਕਹਿੰਦਾ, ਉਹਨਾਂ ਦਾ ਚਾਰ ਮੂੰਹ ਨੇ, ਇਹ ਜਿਹਾ ਬ੍ਰਹਮਾ ਸਾਡੇ ਨਹੀਂ ਹੁੰਦਾ, ਸਾਡਾ ਤਾਂ ਸਾਡਾ ਚਾਰ ਮੁਖੀ ਕੀ ਮਤਲਬ, ਸਾਡਾ ਸਿਰਫ ਮੂੰਹ ਮੂੰਹ ਦਾ ਕੁਛ ਹੋਰ ਹੈ ਹੀ ਨਹੀਂ, ਗੁਰਮੁਖੀ ਹੈ ਉਹ, ਗੁਰਮੁਖੀ ਹੈ ਉਹਦਾ ਸਾਰਾ ਮੂੰਹ ਕੰਮ ਕਰਦਾ ਹੋਰ ਉਹਦਾ ਕੁਝ ਕੰਮ ਹੀ ਨਹੀਂ ਕਰਦਾ ਹੱਥ ਉਹਦੇ ਨਹੀਂ ਪੈਰ ਉਹਦੇ ਨਹੀਂ ਸਿਰ ਉਹਦੇ ਨਹੀਂ ਲੱਤਾਂ ਉਹਦੇ ਨਹੀਂ ਕੁਛ ਵੀ ਨਹੀਂ ਉਹਦਾ ਇਕੱਲਾ ਮੂੰਹ ਕੰਮ ਕਰਦਾ ਉਹ ਮੂੰਹ ਤੇ ਕੀ ਕੰਮ ਕਰਦਾ ਬੁਲਾਇਆ ਬੋਲਦਾ ਹੋਰ ਨਹੀਂ ਕੁਛ ਕਰਦਾ ਉਹ ਸਿਰਫ ਉਹ ਆਚਰਣ ਜਿਹੜਾ ਹੈ ਆਚਰਣ ਉਹਦਾ ਕੰਮ ਆਚਰਣ ਕੰਮ ਹੁੰਦਾ ਨਾ ਕੰਮ ਸਿਰਫ ਮੂੰਹ ਤੋਂ ਲੈਂਦਾ ਹੋਰ ਕਿਸੇ ਚੀਜ਼ ਤੋਂ ਕੰਮ ਨਹੀਂ ਲੈਂਦਾ ਉਹ ਪਰਮੇਸ਼ਰ ਦਾ ਕੰਮ ਦਾ ਉਹਦਾ ਮੂੰਹ ਹੋਰ ਕੁਛ ਵੀ ਕੰਮ ਦਾ ਨਹੀਂ ਪਰਮੇਸ਼ਰ ਦੇ ਉਹਦੇ ਅੱਖਾਂ ਉਹਦੀਆਂ ਕੰਮ ਦੀਆਂ ਨਹੀਂ ਹੈ ਪਰਮੇਸ਼ਰ ਦੇ ਨਾ ਉਹਨੇ ਅੱਖਾਂ ਤੋਂ ਕੁਛ ਲੈਣਾ ਲੈ ਲਿਆ ਜਿਹੜਾ ਕੋਈ ਲੈਣਾ ਸੀ ਅੱਖਾਂ ਤੋਂ ਉਹਨੇ ਸਰੀਰ ਤੋਂ ਕੁਛ ਵੀ ਨਹੀਂ ਲੈਣਾ ਸਰ ਮੂੰਹ ਤੇ ਸਵਾ ਤੂੰ ਬੋਲਣਾ ਪੈਣਾ ਜ਼ਰੂਰ ਸਰ ਬੋਲਣ ਵਾਸਤੇ ਮੂੰਹ ਚਾਹੀਦਾ ਕਰਨਾ ਕੁਛ ਨਹੀਂ ਕਰਨ ਵਾਸਤੇ ਨਹੀਂ ਚਾਹੀਦਾ ਕੁਛ ਨਹੀਂ ਉਹਨੇ ਹੋਰ ਉਹਦਾ ਕੰਮ ਮੂੰਹ ਇੱਕ ਪਰਮੇਸ਼ਰ ਨੂੰ ਚਾਹੀਦਾ ਬੋਲਣ ਵਾਸਤੇ ਇਸ ਕਰਕੇ ਉਹਦਾ ਨਾਮ ਗੁਰਮੁਖ ਹੈ ਗੁਰਮੁਖ ਮੁਖ ਕੱਲਾ ਮੁਖ ਦੀ ਗੱਲ ਹੈ ਇਸ ਕਰਕੇ ਮੁਖ ਚਾਰ ਹੈ ਅਚਾਨਕ ਕੱਲਾ ਮੁਖ ਦਾ ਹੀ ਉਹਦਾ ਮੁਖੇ ਕੰਮ ਦਾ ਕੰਮ ਕਰਦਾ ਉਹਦਾ ਹੋਰ ਕੁਛ ਕੰਮ ਹੀ ਨਹੀਂ ਕਰਦਾ
ਗਾਵਤ ਵੇਦ
ਉਹ ਵੇਦ ਗਾਉਂਦਾ ਗੁਰਮੁਖ ਵੇਦ ਗੁਰਮੁਖ ਦਾ ਉਚਾਰਨ ਕੀਤਾ ਨਾ ਜੋ ਗੁਰਬਾਣੀ ਹੈ ਕੀ ਹੈ ਮੁਖ ਤੋਂ ਬਕੀ ਹੋਈ ਹੈ ਨਾ ਮੁਖ ਤੋਂ ਬੋਲੀ ਹੋਈ ਹੈ ਨਾ ਇਹ
ਬਕਰ ਬਹਿਣਾ
ਵਾ ਬਕਰ ਬਹਿਣਾ ਹੀ ਕਰਦਾ ਬੋਲਦਾ ਹੀ ਹੈ ਹੋਰ ਕੁਛ ਨੀ ਕਰਦਾ ਜੋ ਬੁਲਾਉਂਦਾ ਤਾਂ ਬੋਲਦਾ ਜੋ ਬੁਲਾਵੋ ਤੇ ਨਾਨਕ ਦਾਸ
ਬੋਲੇ
ਆਹੀ ਕੰਮ ਹੈ ਹੋਰ ਕੋਈ ਕੰਮ ਨੀ ਬਾਕੀ ਉਹਦੇ ਬਾਅਦ ਚ ਕੁਛ ਨੀ ਹੈ ਬੋਲਣਾ ਵੀ ਉਹਦੇ ਬਾਅਦ ਚ ਨੀ ਜਿਵੇਂ ਬੁਲਾਉਂਦਾ ਉਵੇਂ ਬੋਲਦਾ ਮੁੱਖ ਚਾਰ ਦਾ ਮਤਲਬ ਅਸੀਂ ਇਹ ਲਵਾਂਗੇ ਸਿਰਫ ਸਾਡੇ ਕੋਲ ਕਰਨ ਕਰਾਉਣ ਵਾਲਾ ਜੋ ਹੈ ਨਾ ਆਚਰਣ ਮੁੱਖ ਮੁੱਖ ਦਾ ਹੀ ਕੰਮ ਹੈ ਬਾਕੀ ਕੰਮ ਹੈ ਕਿ ਸਾਰੇ ਸਰੀਰ ਤੇ ਉਹਨੇ ਕੁਛ ਨੀ ਲੈਣਾ ਉਹਦੀ ਲੋੜ ਜ਼ਰੂਰ ਹੈ ਬੋਲਣ ਵਾਸਤੇ
ਜਿਹੇ ਨੀਤ ਨਿਗਮ ਕਹੰਤ
ਜਿਹੜੇ ਨਿਗਮ ਨੇ ਨਿਗਮ ਇਹ ਤਾਂ ਵੇਦਾਂ ਨੂੰ ਕਹਿੰਦੇ ਨੇ ਗ੍ਰੰਥਾਂ ਨੂੰ ਗ੍ਰੰਥ ਨਹੀਂ ਹੁੰਦੇ ਜਿਹਦੇ ਅੰਦਰ ਗਮ ਖਤਮ ਹੋ ਗਿਆ ਨਾ ਨਿਗਮ ਉਹਨੂੰ ਕਹਿੰਦੇ ਨੇ ਚਿੰਤਾ ਕੋਈ ਨੀ ਗਮ ਕੋਈ ਨੀ ਬੇਗਮਪੁਰਾ ਹੈ ਨਾ
ਉਹ ਨਿਗਮ ਹੈ
ਬੇਗਮਪੁਰਾ ਸ਼ਹਿਰ ਕੋਲੋਂ ਬੇਗਮਪੁਰੇ ਦੇ ਵਾਸੀ ਸਾਰੇ ਨਿਗਮ ਹੁੰਦੇ ਨੇ ਜਿਹਨੇ ਬੇਗਮਪੁਰੇ ਦੇ ਵਾਸੀ ਨੇ ਨਿਗਮ ਗਮ ਤੋਂ ਰਹਿਤ ਨਹੀਂ ਹੈ ਗਮ ਜਿਸ ਨੂੰ
ਜਹਨੇਤ ਨਿਗਮ ਕਹੰਤ
ਉਹਨੂੰ ਜਿਹੜੇ ਨਿਗਮ ਨੇ ਗੁਰਮੁਖ ਨੇ ਉਹ ਕਹਿੰਦੇ ਨੇਤ ਬੇਅੰਤ ਬੇਅੰਤ ਦੋਏ ਨੀ ਕਹਿੰਦੇ ਸਾਰਿਆਂ ਦੀ ਠੇਕਾ ਹੈਗਾ ਇਹ ਗੁਰਮੁਖ ਕਹਿੰਦੇ ਨੇ ਨੇਤ ਨਿਗਮ ਕਹੰਤ
ਦੂਜੇ
ਲੋਕ ਤਾਂ ਕੁਛ ਕਹਿ ਦਿੰਦੇ ਨੇ ਕੋਈ ਬੁਕਰ ਜਾਂਦਾ ਜੇ ਕਹਿੰਦੇ ਵੀ ਨਾ ਅੰਦਰੋਂ ਨੀ ਕਹਿੰਦੇ ਹੁਣ ਉਹ ਸੁਣੀ ਸੁਣਾਈ ਕਹਿ ਵੀ ਦਿੰਦੇ ਨੇ ਬੁਕਰ ਵੀ ਜਾਂਦੇ ਨੇ ਮੰਨਦੇ ਕੁਛ ਹੋਰ ਨੇ ਕਹਿੰਦੇ ਕੁਛ ਹੋਰ ਨੇ ਦੂਜੇ ਲੋਕ ਕਹਿਣ ਦਾ ਮਤਲਬ ਜਿਹੜਾ ਅੰਦਰੋਂ ਕਹੇ
ਮੁੱਖ ਚਾਰ ਵਕਤ ਬੇਅੰਤ
ਜਿਹੜੇ ਗੁਰਮੁਖ ਨੇ ਉਹ ਵੀ ਬੇਅੰਤ ਕਹਿੰਦੇ ਨੇ ਮੁੱਖ ਚਾਰ ਉਹੀ ਆ ਗਿਆ ਨਾ ਮੁੱਖ ਚਾਰ ਗੁਰਮੁਖ ਹੈ ਉਹ ਉਹਨੂੰ ਬ੍ਰਹਮਾ ਕਹਿ ਦਿੰਦੇ ਨੇ ਅਸੀਂ ਉਹਨੂੰ ਗੁਰਮੁਖ ਕਹਿੰਦੇ ਇਹ ਬ੍ਰਹਮਾ ਕਹਿੰਦੇ ਨੇ ਕੋਈ ਗੱਲ ਹੈ ਇਹ ਬ੍ਰਹਮਾ ਹੀ ਹੁੰਦਾ ਗੁਰਮੁਖ ਬਈ ਜਿਹੜਾ ਗੁਰਬਾਣੀ ਦਾ ਉਚਾਰਨ ਕਰੇ ਵੇਦਾਂ ਦਾ ਉਚਾਰਨ ਕਰੇ ਉਹਨੂੰ ਬ੍ਰਹਮਾ ਕਹਿੰਦੇ ਸੀ ਅਸੀਂ ਉਹਨੂੰ ਗੁਰਮੁਖ ਕਹਿੰਦੇ ਗੱਲ ਤਾਂ ਇੱਕੋ ਹੀ ਹੈ
ਅਣਭਿਜ ਅਤੁੱਲ ਪ੍ਰਤਾਪ
ਉਹ ਵੀ ਅਣਭਿਜ ਹੁੰਦਾ ਜਿਹੜਾ ਨਿਗਮ ਹੈ ਉਹ ਵੀ ਮਾਇਆ ਚ ਨਹੀਂ ਭੇਜਦਾ ਹੁਣ ਮਾਇਆ ਚ ਵੀ ਨਹੀਂ ਭੇਜਦਾ ਕਿਸੇ ਮੋਹ ਚ ਵੀ ਨਹੀਂ ਭੇਜਦਾ ਆਪਣਾ ਪਰਾਇਆ ਵੀ ਕੋਈ ਨਹੀਂ ਹੁੰਦਾ ਇਹ ਵੀ ਨਹੀਂ ਹੈਗਾ ਵੀ ਮੇਰੇ ਮੁੰਡੇ ਨੇ ਮੈਂ ਮੁੰਡਿਆਂ ਨੂੰ ਦੇ ਜਾ ਗੁਰਿਆਈ ਅਣਭਿਜ